ਕਾਲ ਦੀ ਫਾਸੀ ਗਲ ਚ ਪਈ ਹੋਈ ਉਸੇ ਵੇਲੇ ਕੱਟ ਜਾਂਦੀ। ਸੋ ਇਹ ਨਾਮ ਮਿਲਦਾ ਕਿੱਥੋਂ ਹੈ? ਸਾਡੇ ਮਨ ਚ ਜੇ ਸ਼ੌਕ ਜਾਗ ਪਿਆ ਬਈ ਫੇਰ ਤਾਂ ਬੜੀ ਵਧੀਆ ਚੀਜ਼ ਹੈ, ਵਧੀਆ ਚੀਜ਼ ਨੂੰ ਕੌਣ ਹੈ ਜਿਹੜਾ ਛੱਡ ਦੇ? ਫੇਰ ਇਹ ਤਲਾਸ਼ ਹੁੰਦੀ ਹੈ ਮਿਲਦਾ ਕਿੱਥੋਂ। ਮਹਾਰਾਜ ਕਹਿੰਦੇ ਜਿਹੜੀ ਚੀਜ਼ ਹੈ ਨਾ, ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ, ਇਹ ਗੁਰੂ ਦੇ ਪਾਸੋਂ ਮਿਲਦਾ ਤਾਂ ਇਹਦਾ ਮੁੱਲ ਕੀ ਦੇਣਾ ਪੈਂਦਾ? ਕਹਿੰਦੇ ਆਪਣੀ ਹਉਮੈ ਛੱਡ ਦੇ, ਹੰਕਾਰ ਛੱਡ ਦੇ, ਤਾਜ਼ਾ ਅਭਿਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਫੇਰ ਕੀ ਕਰੀਏ? ਕਹਿੰਦੇ ਫੇਰ ਇਹ ਕੱਲਾ ਕੱਲੀ ਖੇਤੀ ਨਹੀਂ ਸਾਂਭ ਹੋਣੀ, ਹਰੀ ਨਹੀਂ ਹੋਣੀ, ਇਹ ਸੰਤਾਂ ਦੇ ਨਾਲ ਮਿਲ, ਫੇਰ ਤੂੰ ਸਤਸੰਗ ਦੇ ਵਿੱਚ ਆ, ਬੰਦਗੀ ਕਰਨ ਵਾਲਿਆਂ ਦੀ ਸੰਗਤ ਕਰ, ਲਾਦ ਖੇਪ ਸੰਤਾ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ, ਬਾਕੀ ਵਿਹੋ ਦੇ ਜੰਜਾਲ ਛੱਡ ਦੇ, ਧਨ ਧਨ ਕਹੇ ਸਭ ਕੋਏ, ਮੁੱਖ ਉਜਲਾ ਦਰ ਕੇ ਸੋਏ, ਮੁੱਖ ਉਜਲਾ ਹੋ ਜਾਏਗਾ। ਸੋ ਇਹ ਨਾਮ ਮਿਲਦਾ ਹੈ, ਬਿਨ ਸਤਿਗੁਰ ਨਾਉ ਨਾ ਪਾਈਐ ਬੂਝੋ ਕਰ ਵਿਚਾਰ। ਪਰ ਗੁਰੂ ਕਿਹਨੂੰ ਮਿਲਦਾ? ਮਹਾਰਾਜ ਕਹਿੰਦੇ ਨਾਨਕ ਪੂਰੇ ਭਾਗ ਸਤਿਗੁਰ ਮਿਲੇ, ਸੁੱਖ ਪਾਏ ਜੁਗ ਚਾਰ, ਪੂਰੇ ਭਾਗ ਹੋਣ ਤਾਂ ਗੁਰੂ ਮਿਲਦਾ। ਜੇ ਮਸਤਕ ਤੋਰਾਰ ਲਿਖਿਆ ਤਿੰਨ ਸਤਿਗੁਰ ਮਿਲਿਆ ਰਾਮ ਰਾਜੇ, ਐਂ ਨਹੀਂ ਮਿਲਿਆ ਕਰਦਾ ਗੁਰੂ, ਪੂਰਾ ਗੁਰੂ ਨਹੀਂ ਮਿਲਦਾ, ਕੱਚੇ ਗੁਰੂ, ਅੰਨੇ ਗੁਰੂ, ਵਿਦਵਾਨ ਗੁਰੂ, ਬੜੇ ਗੁਰੂਆਂ ਦੀ ਤਾਂ ਬੇਅੰਤ ਕਿਸਮਾਂ ਨੇ, ਕੋਈ ਹਿਸਾਬ ਕਿਤਾਬ ਤੋਂ ਬਾਹਰ ਦੀਆਂ ਗੱਲਾਂ ਨੇ। ਇੱਕ ਚੱਕੀ ਤਾਂ ਗੁਰੂ ਮਿਲ ਜਾਂਦਾ ਪਰ ਸਮਰੱਥ ਗੁਰੂ ਨਹੀਂ ਮਿਲਦਾ। ਇੱਕ ਵਾਰੀ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਇੱਕ ਪਿੰਡ ਗਏ ਹੋਏ ਨੇ, ਲਦਾਈ ਕੇ ਪਿੰਡ ਹੈ ਫਿਰੋਜ਼ਪੁਰ ਜ਼ਿਲ੍ਹੇ 'ਚ, ਮਹਾਰਾਜ ਬਾਹਰ ਖੜ੍ਹੇ ਨੇ ਦਰਖਤ ਥੱਲੇ, ਇੱਕ ਪਾਸੇ ਸਰਗੜਾ ਖੜ੍ਹਾ ਹੈ, ਉਹਦੇ 'ਚ ਐਂ ਖੜਕਾ ਹੁੰਦਾ ਜਿਵੇਂ ਦੋ ਸਾਹ ਪਿੜਦੇ ਹੁੰਦੇ। ਕਹਿਣ ਲੱਗੇ ਮਹਾਰਾਜ ਖੜਕਾ ਬਹੁਤ ਹੋ ਰਿਹਾ। ਮਹਾਰਾਜ ਕਹਿੰਦੇ ਕੋਈ ਨਾ, ਫਿਕਰ ਨਾ ਕਰੋ, ਇੱਕ ਸਰਾਲ ਸਾਡੇ ਵੱਲ ਨੂੰ ਆ ਰਹੀ ਹੈ, ਵੱਡਾ ਅਸਧਾ ਆ ਰਿਹਾ। ਕਹਿੰਦੇ ਪਾਤਸ਼ਾਹ ਫਿਰ ਤਾਂ ਤਿਆਰ ਹੋ ਜਾਈਏ, ਉਹਦਾ ਤਾਂ ਮੂੰਹ ਏਦਾਂ ਬੜਾ ਹੁੰਦਾ ਆਦਮੀ ਨੂੰ ਸਾਬਤਾ ਹੀ ਨਿਕਾਰ ਜਾਂਦਾ। ਮਹਾਰਾਜ ਕਹਿੰਦੇ ਨਾ, ਆ ਜਾਣ ਦੋ। ਮਹਾਰਾਜ ਦੇ ਕੋਲ ਆ ਗਿਆ, ਜਦ ਨੇੜੇ ਆਇਆ ਮਹਾਰਾਜ ਜੀ ਨੇ ਆਪਣਾ ਚਰਨ ਉਹਦੇ ਸੀਸ ਨਾਲ ਲਾਤਾ, ਲੱਗਦੀ ਸਾਰ ਦੜਮ ਕਰਕੇ ਗਿਰ ਗਿਆ, ਕਾਲਾ ਕਾਲਾ ਜਿਹਾ ਧੂੰਆਂ ਪਹਿਲਾਂ ਨਿਕਲਿਆ ਫਿਰ ਚਿੱਟਾ ਹੋ ਕੇ ਮਨੁੱਖ ਦੀ ਸ਼ਕਲ ਬਣ ਗਈ। ਸਾਰੇ ਹੈਰਾਨ ਹੋ ਗਏ, ਕਹਿਣ ਲੱਗੇ ਮਹਾਰਾਜ ਇਹ ਕੀ ਗੱਲ? ਕਹਿੰਦੇ ਪੁੱਛੋ, ਪੁੱਛਿਆ ਕਹਿੰਦੇ ਕੌਣ ਹੈ ਤੂੰ? ਕਹਿੰਦਾ ਮੈਂ ਕਲਯੁਗ ਦਾ ਗੁਰੂ ਹਾਂ, ਮੈਂ ਗੁਰੂ ਸੀ, ਲੋਕਾਂ ਨੂੰ ਕਹਿੰਦਾ ਸੀ ਦਸਵੰਧ ਕੱਢੋ, ਉਹਨਾਂ ਦਾ ਦਸਵੰਧ ਮੈਂ ਆਪ ਖਾਂਦਾ ਰਿਹਾ, ਪੈਸੇ 'ਚ ਮੇਰੀ ਬਿਰਤੀ ਰਹੀ, ਅਤੇ ਬਣ ਕੇ ਮੈਂ ਜਿਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਆ, ਅੰਤਕਾਲ ਜੋ ਲਕਸ਼ਮੀ ਸਿਮਰਾ ਐਸੀ ਚਿੰਤਾ ਮੈਂ ਜੇ ਮਰਾਂ, ਸਰਬ ਜੋਨ ਵੱਲ ਵੱਲ ਉਤਰ, ਮੇਰੀ ਸੁਰਤੀ ਪੈਸੇ 'ਚ ਰਹਿ ਗਈ ਅਤੇ ਮੈਂ ਸੱਪ ਬਣ ਗਿਆ, ਮਹਾਰਾਜ ਤੁਸੀਂ ਮੇਰੇ 'ਤੇ ਕਿਰਪਾ ਕਰੀ, ਮੇਰਾ ਉਧਾਰ ਕਰ ਦਿੱਤਾ, ਮੈਂ ਕੱਚਾ ਗੁਰੂ ਸੀ, ਮੈਂ ਠੱਗੀਆਂ ਕੀਤੀਆਂ, ਏਜੈਂਟ ਰੱਖੇ ਹੋਏ ਸੀ, ਲੋਕਾਂ ਨੂੰ ਧੋਖੇ ਦਿੰਦਾ ਸੀ, ਆਪਣੇ ਚੇਲੇ ਬਣਾਉਂਦਾ ਸੀ, ਪਾਰ ਮੈਂ ਕਿਸੇ ਨੂੰ ਨਹੀਂ ਕਰ ਸਕਿਆ, ਤੇਰੇ ਚੇਲੇ ਮਹਾਰਾਜ ਕਹਿੰਦੇ ਕਿੱਥੇ ਗਏ? ਕਹਿੰਦਾ ਸੱਚੇ ਪਾਤਸ਼ਾਹ ਮੇਰੇ ਚੇਲੇ ਦੇਖਣੇ ਹੈ, ਪਾਣੀ ਦਾ ਛਿੱਟਾ ਮਾਰੋ, ਸਰੀਰ ਪਾੜ ਲਓ ਮੇਰਾ। ਪਾਣੀ ਦਾ ਛਿੱਟਾ ਮਾਰਿਆ, ਸਰੀਰ ਕੱਕੜੀ ਮੰਗਣ ਫਟ ਗਿਆ, ਕੀ ਦੇਖਦੇ ਨੇ? ਕੁਰਬੁਲ ਕੁਰਬੁਲ ਕਰਦੇ ਕੀੜੇ ਫਿਰਦੇ। ਕਹਿੰਦਾ ਆਹ ਮੇਰੇ ਚੇਲੇ ਆਏ ਮਹਾਰਾਜ, ਮੇਰਾ ਧਿਆਨ ਤਰਦੇ ਸੀ, ਜਿੱਥੇ ਮੈਂ ਰਹਿੰਦਾ ਸੀ ਮੇਰੇ ਸਰੀਰ 'ਚ ਆ ਗਏ, ਮੈਂ ਇਹਨਾਂ ਦਾ ਦਸਵੰਧ ਕਰਦਾ, ਇਹ ਕੀੜੇ ਬਣ ਕੇ ਮੇਰਾ ਮਾਸ ਖਾ ਰਹੇ ਨੇ, ਦੱਸੋ ਇਹ ਗੁਰੂ ਜਿਹੜਾ ਹੈ ਇਹ ਕਿਸੇ ਨੂੰ ਪਾਰ ਲੰਘਾ ਦੂ? ਆ ਤੁਹਾਡੇ ਰੋਪੜ ਦੇ ਵਿੱਚ ਇੱਥੇ 1905 'ਚ ਇੱਕ ਗੁਰੂ ਹੋਇਆ, ਉਹ ਗੁਰੂ ਇੱਥੇ ਪਿੰਡਾਂ 'ਚ ਫਿਰਦਾ ਹੁੰਦਾ, ਉਹਨੇ ਕਹਿਣਾ ਆ ਗਈ ਆ ਗਈ ਆ ਗਈ, ਨੰਗਾ ਪਿੰਡਾਂ ਹੁੰਦਾ, ਇਕੱਲਾ ਇੱਕ ਸ਼ਹਿਰਾ ਹੁੰਦਾ, ਉਹ ਮਸਤਾਨਾ ਜਿਹਾ ਜਾਣ ਕੇ ਕੋਈ ਕੁਛ ਕਹਿੰਦਾ ਨਹੀਂ ਸੁਣਦਾ, ਪਿੰਡਾਂ 'ਚ ਸਾਰਿਆਂ 'ਚ ਫਿਰਦਾ ਸੀ, ਆ ਤੁਹਾਡਿਆਂ 'ਚ ਬਜ਼ੁਰਗ ਕੋਈ ਹੋਵੇ 1905 ਦਾ ਪਹਿਲਾਂ ਉਹਨੂੰ ਪਤਾ। ਉਹ ਫਿਰਦਾ ਫਿਰਦਾ ਇਹਨੇ ਨੂੰ ਤਪਕਾਲੀ ਪੈ ਗਈ, ਬਿਮਾਰੀ ਪੈ ਗਈ, ਲੋਕ ਮਰਨੇ ਸ਼ੁਰੂ ਹੋ ਗਏ, ਪਲੇਗ ਆ ਗਈ, ਉਹਦੇ 'ਚ ਬੇਅੰਤੇ ਮਰ ਗਏ। ਕਹਿੰਦੇ ਵੀ ਆਹ ਤਾਂ ਬਾਬਾ ਤਾਂ ਪਹਿਲਾਂ ਹੀ ਕਹਿੰਦਾ ਹੁੰਦਾ ਸੀ, ਆ ਗਈ ਆ ਗਈ, ਉਹਦੀ ਮਾਨਤਾ ਹੋ ਗਈ, ਮਾਨਤਾ ਇੰਨੀ ਵੱਧ ਗਈ, ਕੇਸਗੜ੍ਹ ਸਾਹਿਬ ਜਾ ਕੇ ਤਖ਼ਤ 'ਤੇ ਬਹਿ ਗਿਆ ਗੁਰੂ ਦਸਵੇਂ ਪਾਤਸ਼ਾਹ ਵਾਲੀ ਥਾਂ 'ਤੇ। ਕਹਿਣ ਲੱਗਿਆ ਮੈਂ ਆ ਗਿਆ, ਮੈਂ ਦੁਬਾਰਾ ਆਇਆ, ਕਿਉਂਕਿ ਮਾਇਆ ਜਿਹੜੀ ਹੈ ਸਭ ਨੂੰ ਬਦਲਾ ਦਿੰਦੀ ਹੈ, ਪੰਜ ਪਿਆਰੇ ਬਣਾ ਲਏ, ਫਿਰਨ ਲੱਗ ਗਿਆ ਇਹਨਾਂ ਪਿੰਡਾਂ 'ਚ, ਹਜ਼ਾਰਾਂ ਦੀ ਤਾਦਾਦ 'ਚ ਬੰਦੇ ਨਾਲ ਬਣਾ ਲਏ, ਬਰਛੇ ਫੜਾ ਤੇ, ਨੀਲੇ ਕੱਪੜੇ ਪਾ ਤੇ। ਉਸ ਵੇਲੇ ਪੰਜਾਂ ਹੀ ਮਹਾਰਾਜਿਆਂ ਨੂੰ, ਪਟਿਆਲੇ ਵਾਲੇ ਨੂੰ, ਨਾਭੇ ਵਾਲੇ ਨੂੰ ਚਿੱਠੀਆਂ ਲਿਖੀਆਂ, ਬਈ ਮੈਂ ਗੁਰੂ ਗੋਬਿੰਦ ਸਿੰਘ ਦੁਆਰਾ ਆ ਗਿਆ ਤੇ ਮੈਂ ਹੁਣ ਸ਼ਾਦੀ ਕਰਨੀ ਹੈ, ਮੈਂ ਮੈਨੂੰ ਆਪਣੀ ਲੜਕੀ ਦਾ ਰਿਸ਼ਤਾ ਲੈ। ਆਹ ਨਾਭੇ ਵਾਲੇ ਨੇ ਬੁਲਾ ਲਿਆ। ਨਾਭੇ ਵਾਲਾ ਕਹਿਣ ਲੱਗਾ, ਮਹਾਰਾਜ ਮੈਂ ਦੋ ਰਿਸ਼ਤਾ ਧੰਨ ਪਾਲ ਜੇ ਮੇਰੇ ਗੁਰੂ ਗੋਬਿੰਦ ਸਿੰਘ ਨਾਲ ਮੇਰੀ ਲੜਕੀ ਦਾ ਰਿਸ਼ਤਾ ਹੋ ਜੇ। 12 ਦਿਨ ਛੁਡਾ ਲਿਆ। CID ਨੂੰ ਹੁਕਮ ਕਰਤਾ ਵੀ ਇਹਦਾ ਪਤਾ ਕਰੋ ਕੌਣ ਹੈ ਬੰਦਾ, ਇਹ ਤਾਂ ਬੜਾ ਇਹਨੇ ਪਖੰਡ ਰਚਿਆ ਤੇ ਇਹ ਪਖੰਡ ਤੋੜਨਾ ਕੋਈ ਮਾਮੂਲੀ ਗੱਲ ਨਾਲ ਨਹੀਂ ਤੋੜਨਾ। ਤੇ ਹੁਕਮ ਕਰਤਾ, ਬੇਨਤੀ ਕਰ ਭੇਜੀ ਕਿ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਮੇਰੇ ਦਫ਼ਤਰ 'ਚ ਜਾਇਓ, ਉੱਥੇ ਆਪਾਂ ਗੱਲ ਕਰਾਂਗੇ। ਸਵੇਰੇ ਹੀ ਚਲਿਆ ਗਿਆ ਲੜਕੀ ਵਿਆਹਣ ਵਾਸਤੇ। ਦਫ਼ਤਰ ਦੇ ਬਾਹਰ ਕੁਰਸੀ ਦੇਤੀ ਰਾਜੇ ਨੇ, ਉੱਥੇ ਹੀ ਬਿਠਾ ਸੱਦਿਆ। ਮਹਾਰਾਜ ਹੀਰਾ ਸਿੰਘ ਸੀ, ਬੜਾ ਹੀ ਸਿਆਣਾ ਸੀ। ਸ਼ਾਮ ਨੂੰ ਕਹਿਣ ਲੱਗਿਆ, ਮਹਾਰਾਜ ਅੱਜ ਤਾਂ ਮੇਰੇ 'ਤੇ ਮੇਲ ਨਹੀਂ ਹੋਇਆ, ਕੱਲ੍ਹ ਨੂੰ ਆਵਾਂਗੇ, ਤੁਸੀਂ ਕੱਲ੍ਹ ਨੂੰ ਫੇਰ ਆ ਜਿਓ ਇੱਥੇ। ਜਦ ਤਸੱਲੀ ਕਰ ਲਈ ਵੀ ਇਹ ਤਾਂ ਸਾਧਕ ਨਹੀਂ ਹੈ ਮਹਾਰਾਜ, ਇਹ ਤਾਂ ਬੰਦਾ ਹੀ ਗਲਤ ਹੈ। ਉਸ ਵੇਲੇ ਕਹਿਣ ਲੱਗਾ ਵੀ ਰਿਸ਼ਤਾ ਕੱਲ੍ਹ ਨੂੰ ਦੇਵਾਂਗੇ। ਸਿਰਮ ਦੇ ਵਿੱਚ ਲੈ ਲਈ, ਪੁਲਿਸ ਦੇ ਫੌਜ ਵਾਲੇ ਦਲੇ ਲਾਤੀ ਅਤੇ ਇੱਕ ਥਾਲ ਲੈ ਕੇ ਤੁਰ ਪਿਆ। ਕਹਿਣ ਲੱਗਿਆ, ਜਦ ਮੈਂ ਥਾਲ ਲਿਜਾ ਕੇ ਰੱਖੂੰਗਾ ਨਾ ਉੱਥੇ, ਉਸੇ ਵੇਲੇ ਕੁਟਾਈ ਸ਼ੁਰੂ ਕਰ ਦਿਓ ਇਹਨਾਂ ਦੀ, ਵਿੱਚੇ ਪੰਜ ਪਿਆਰਿਆਂ ਦੀ, ਵਿੱਚੇ ਉਹਦੇ ਸਿੱਖਾਂ ਦੀ, ਫਿਰ ਆਪਾਂ ਦੇਖਾਂਗੇ ਵੀ ਅਸਲ ਹੈ ਕਿ ਨਕਲ ਹੈ। ਥਾਲ ਲਈ ਜਾਂਦਾ, ਬੜਾ ਆਪਣਿਆ ਬੈਠਾ, ਉੱਚਾ ਉਹ ਬੈਠਦਾ ਵੀ ਮੈਂ ਰਾਜੇ ਦੀ ਲੜਕੀ ਵਿਆਹ ਲੈਣਾ। ਗੁਰਦਾਸ ਜੀ ਲਿਖਦੇ ਨੇ ਕਿ ਸਤਿਗੁਰ ਪੁਰਖ ਦਮ ਹੈ ਨਿਰਵੈਰ ਨਿਰਲ। ਇੱਕ ਤਾਂ ਇਹ ਕੁਆਲਿਟੀ ਹੁੰਦੀ ਹੈ ਗੁਰੂ ਦੀ, ਦੂਸਰਾ ਹੁੰਦਾ ਘਰ ਮੇ ਘਰ ਦਸਾਏ ਦੇ ਸੋ ਸਤਿਗੁਰ ਪੁਰਖ ਸੁਜਾਨ। ਜਿਹੜਾ ਇਹ ਸਰੀਰ ਦੇ ਘਰ ਵਿੱਚ ਆਪਣਾ ਅਸਲੀ ਘਰ ਹੈ ਜਿਹਦੇ 'ਚ ਵਾਹਿਗੁਰੂ ਰਹਿੰਦਾ, ਜਿਹੜਾ ਉਹ ਘਰ ਦਿਖਾ ਦੇਵੇ ਉਹ ਗੁਰੂ ਹੁੰਦਾ, ਦੂਸਰਾ ਨਹੀਂ ਹੁੰਦਾ। ਉੱਥੇ ਨਿਸ਼ਾਨੀਆਂ ਕਹਿੰਦੇ ਨਿਸ਼ਾਨੀਆਂ ਨੇ ਪੰਜ ਸ਼ਬਦ ਤੁਨਕਾਰ ਤੁਨ, ਤੁਨਕਾਰ ਹੋ ਰਹੀ ਹੈ ਪੰਜ ਸ਼ਬਦਾਂ ਨੂੰ, ਬਾਜਿਆ ਸ਼ਬਦ ਨਿਸ਼ਾਨ। ਦੀਪ ਲੋ ਪਾਤਾਲ ਤੇ ਖੰਡ ਮੰਡਲ ਹੈਰਾਨ, ਤਾਰ ਪੋਰ ਬਜੰਤਰ ਤੇ, ਕਹਿੰਦੇ ਉੱਥੇ ਤਾਂ ਰਾਗ ਦਿਨ ਰਾਤ ਹੋ ਰਹੇ ਆ, ਸੋ ਦਰ ਤੇਰਾ ਕਿਹਾ ਸੋ ਕਰ ਗਿਆ। ਸਾਰੇ ਮਹਾਰਾਜ ਨੇ ਗਿਣੇ ਨੇ ਕੌਣ ਕੌਣ ਗਾ ਰਹੇ, ਕਹਿੰਦੇ ਦਿਨ ਰਾਤ ਉੱਥੇ ਰਾਗ ਹੋ ਰਹੇ ਨੇ, ਬਾਹਰ ਨਹੀਂ ਹੈ, ਸਰੀਰ ਦੇ ਅੰਦਰ ਹੈ ਪ੍ਰਭੂ ਜਿਹੜਾ, ਬਾਹਰ ਵਾਹਿਗੁਰੂ ਨਹੀਂ, ਇਹ ਤਾਂ ਇਹਦੇ ਅੰਦਰ ਹੈ। ਧਨ ਪਿਰਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਪੀਤ ਕਰਾਰੀ, ਹਉਮੈ ਦੀ ਕੰਧ ਬਣ ਗਈ, ਰਹਿੰਦਾ ਹੈ ਸਰੀਰ ਵਿੱਚ ਹੈ। ਜਿਹੜਾ ਉਹ ਘਰ ਦਿਖਾ ਦੇਵੇ ਨਾ ਉਹ ਗੁਰੂ ਹੁੰਦਾ। ਸੁਖਮਨ ਕਹਿ ਕਰ ਰਾਗ ਸੁਣ, ਸੁਣ ਮੰਡਲ ਲੇਵ ਲਾਏ, ਕਥ ਕਥਾ ਵਿਚਾਰੀਏ ਮਨਸਾ ਮਨੇ ਸਮਾਏ। ਜਿਹੜਾ ਇਸ ਘਰ ਨੂੰ ਦਿਖਾ ਦੇ ਕਹਿੰਦੇ ਉਹ ਗੁਰੂ ਹੁੰਦਾ, ਉਹਦਾ ਸੁਭਾਅ ਕਿਹਾ ਜਿਹਾ ਹੁੰਦਾ, ਬਾਹਰਲਾ ਨਿਰਵੈਰ ਹੁੰਦਾ, ਕਿਸੇ ਨਾਲ ਵੈਰ ਨਹੀਂ ਹੁੰਦਾ। ਗੁਰੂ ਦਸਵੇਂ ਪਾਤਸ਼ਾਹ ਬਾਰੇ ਬੜੀ ਗਲਤ ਫਹਿਮੀ ਹੈ ਇਤਿਹਾਸਕਾਰਾਂ, ਸਾਨੂੰ ਵੀ ਹੈ, ਕਿਉਂਕਿ ਅਸੀਂ ਸੁਣੀਆਂ ਸੁਣਾਈਆਂ ਗੱਲਾਂ ਬਹੁਤੀਆਂ ਮੰਨ ਲੈਂਦੇ ਹਾਂ, ਮੰਨਦੇ ਉਹਨਾਂ ਦੀਆਂ ਗੱਲਾਂ ਜਿਹੜੇ ਖੋਜ ਨਹੀਂ ਕਰਦੇ। ਕੋਈ ਤਾਂ ਕਹਿੰਦਾ ਜੀ ਗੁਰੂ ਮਹਾਰਾਜ ਜਿਹੜਾ ਰਾਜ ਸੀ ਮੁਗਲਾਂ ਦਾ ਉਹਦੇ ਬੈਰੀ ਸੀ, ਕੋਈ ਕਹਿੰਦਾ ਵੀ ਉਹ ਮੁਸਲਮਾਨਾਂ ਦੇ ਬੈਰੀ ਸੀ, ਕੋਈ ਕਹਿੰਦਾ ਪਹਾੜੀਆਂ ਦੇ ਬੈਰੀ ਸੀ। ਮਹਾਰਾਜ ਕਿਸੇ ਦੇ ਬੈਰੀ ਨਹੀਂ ਸੀ, ਮਹਾਰਾਜ ਤਾਂ ਜਿਹੜਾ ਜ਼ੁਲਮ ਸੀ ਨਾ ਨਜਾਇਜ਼ ਕਰਨ ਵਾਲੀ ਚੀਜ਼, ਉਸ ਨਜਾਇਜ਼ ਜਜ਼ਬੇ ਦੇ ਬੈਰੀ ਸੀ, ਸਰੀਰ ਦੇ ਬੈਰੀ ਨਹੀਂ ਸੀ ਕਿਸੇ ਦੇ। ਉਹ ਪ੍ਰਚਾਰ ਨਾਲ ਕਿਸੇ ਤਰੀਕੇ ਨਾਲ ਉਹ ਕੱਢ ਦੇਣਾ ਚਾਹੁੰਦੇ ਸੀ। ਜੇ ਮੁਸਲਮਾਨਾਂ ਦੀ ਗੱਲ ਲਈਏ, ਬੇਨਤੀ ਧਿਆਨ ਨਾਲ ਸੁਣਿਓ, ਕਿਉਂਕਿ ਬੜੀ ਭਾਰੀ ਗਲਤ ਫਹਿਮੀ ਸਾਡੇ 'ਚ ਪਈ ਹੋਈ, ਸਾਡੇ ਮੈਂ ਕਈਆਂ 'ਤੇ ਸੁਣਿਆ, ਆਹ ਇੱਥੇ ਆ ਕੇ ਵੀ ਮੈਂ ਸੁਣਿਆ। ਕਹਿੰਦੇ ਜੀ ਮੁਸਲਮਾਨ ਜੇ ਗੁੜ ਦੇ ਲਾਲੇ 'ਚ ਬਾਹਰ ਲਵੇੜ ਲਵੇ ਅਤੇ ਫਿਰ ਤਿਲਾਂ ਦੇ ਢੇਰ 'ਚ ਦੇ ਦੇਵੇ ਅਤੇ ਇੰਨੀਆਂ ਸੌਂ ਸਗੰਧਾਂ ਖਾ ਲਏ ਤਾਂ ਨਾ ਉਹਦਾ ਅਖਬਾਰ ਕਰੋ। ਇਹ ਮੈਂ ਇਤਿਹਾਸ 'ਚ ਵੀ ਪੜ੍ਹਿਆ, ਕਿਹਾ ਕਿਸ ਵੇਲੇ ਗੁਰੂ ਸਾਹਿਬ ਨੇ ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਸਰਸੇ ਦੇ ਕੰਢੇ ਮਗਰੋਂ ਫੌਜ ਚੜ੍ਹ ਕੇ ਆ ਗਈ, ਉਸ ਵੇਲੇ ਉਹਨਾਂ ਦੇ ਮੁਖਾਰਬਿੰਦ ਤੋਂ ਇਹ ਗੱਲ ਕਹਾਉਂਦੇ। ਜੇ ਹੁਣ ਵਿਚਾਰ ਕਰੀਏ, ਵਿਚਾਰ ਉਲਟੀ ਜਾਂਦੀ ਆ, ਫਿਰ ਇਹ ਗੱਲ ਝੂਠੀ ਹੋ ਜਾਂਦੀ ਹੈ। ਸਾਰਿਆਂ ਨਾਲੋਂ ਪਹਿਲਾਂ ਜਿਹਨੇ ਗੁਰੂ ਦਸਵੇਂ ਪਾਤਸ਼ਾਹ ਬਾਰੇ ਡਾਂਕਾ ਵਜਾਇਆ, ਹੋਕਾ ਦਿੱਤਾ ਹੈ ਬਈ ਇੱਕ ਬਹੁਤ ਵੱਡੀ ਰੂਹ ਆ ਗਈ ਇਹ ਧਰਤੀ ਦੇ ਉੱਤੇ, ਜਿਹਨੇ ਸਭ ਤੋਂ ਪਹਿਲਾਂ ਦੇਖੀ ਉਹਨੇ 1600 ਸਾਲ ਪਹਿਲਾਂ ਦੇਖਿਆ। ਉਹ ਕੌਣ ਸੀ? ਈਸਾਈਆਂ ਦਾ ਵੱਡਾ ਜਿਸ ਈਸਾ ਮਸੀਹ ਸਮਾਧੀ 'ਚ ਬੈਠਾ, ਉੱਠਦੀ ਸਾਰ ਬੜਾ ਹੀ ਹੈਰਾਨ ਹੋ ਗਿਆ, ਰੌਲਾ ਪਾ ਤਾ, ਦੋਵੇਂ ਬਾਹਾਂ ਉੱਪਰ ਨੂੰ ਚੱਕ ਲਈਆਂ। ਮਰੀਦ ਕਹਿਣ ਲੱਗੇ, ਚੇਲੇ ਕਹਿਣ ਲੱਗੇ ਕਿ ਮਹਾਰਾਜ ਕੀ ਗੱਲ, ਕੋਈ ਖਾਸ ਬਾਤ ਹੋ ਗਈ ਅੱਜ? ਕਹਿੰਦੇ ਹਾਂ। ਕਹਿੰਦੇ ਇੱਕ ਰੂਹ ਮੈਂ ਦੇਖੀ ਹੈ, ਉਹ ਸੰਸਾਰ 'ਤੇ ਆਉਣ ਵਾਲੀ ਹੈ, ਥੋੜ੍ਹੀ ਦੇਰ 'ਚ ਆ ਜਾਣੀ। 1600 ਸਾਲ ਪਹਿਲਾਂ ਦੇਖੀ, ਕਹਿੰਦਾ ਚਿੱਟੇ ਘੋੜੇ 'ਤੇ ਸਵਾਰ ਨੇ, ਪੱਥਾ ਪਿੱਛੇ ਹੈ, ਕਮਾਨ ਮੋਢੇ 'ਤੇ ਹੈ, ਗਾਤਰਾ ਸ਼੍ਰੀ ਸਾਹਿਬ ਗਾਤਰੇ 'ਚ ਪਾਈ ਹੋਈ ਹੈ, ਇੰਨਾ ਸੁੰਦਰ ਹੈ, ਇੰਨਾ ਨੂਰੀ ਚਿਹਰਾ ਕਿ ਦੇਖਿਆ ਨਹੀਂ ਜਾਂਦਾ, ਅਤੇ ਉਹ ਸੱਚਾ ਪਾਤਸ਼ਾਹ ਕਹਾਇਆ ਕਰੂ, ਆਪਣੇ ਆਪ ਨੂੰ ਸੰਸਾਰ ਦਾ ਭਲਾ ਕਰੂਗਾ, ਪਿੱਛੇ ਕੋਈ ਐਡਾ ਮਹਾਂਪੁਰਖ ਅੱਜ ਤੱਕ ਨਹੀਂ ਆਇਆ ਜਿੱਦਾਂ ਉਹ ਆ ਰਿਹਾ, ਅਤੇ ਮੈਂ ਜਦ ਤੋਂ ਉਹਦੇ ਦਰਸ਼ਨ ਕਰੇ ਨੇ ਉਸ ਵੇਲੇ ਤੋਂ ਹੈਰਾਨ ਹਾਂ। ਡਾਂਕਾ ਵਜਾਇਆ ਉਹਨੇ ਈਸਾਈਅਤ 'ਚ ਵੀ ਆਉਣ ਵਾਲਾ ਹੈ, ਪੁੱਛਿਆ ਕਦ ਆਉਣਾ, ਕਹਿੰਦਾ ਇਹ ਨਹੀਂ ਮੈਨੂੰ ਪਤਾ ਕਦ ਆਉਣਾ। ਫਿਰ ਜਿੱਦਣ ਇੱਥੇ ਆਏ ਪਹਿਲਾ ਦਿਨ, ਇੱਕ ਸੰਤ ਬੈਠਾ ਆਪਣੀ ਸਮਾਧੀ ਦੇ ਅੰਦਰ, ਉਸ ਵੇਲੇ ਹਿੰਦੂ ਵੀ ਸੰਤ ਸੀਗੇ, ਮੁਸਲਮਾਨ ਵੀ ਸੰਤ ਸੀਗੇ, ਅਤੇ ਉਹ ਕੜਾਮ ਦੇ ਰਹਿਣ ਵਾਲਾ ਭੀਖ ਭੀਖਣ ਸ਼ਾਹ। ਜਦੋਂ ਉੱਠਿਆ ਹੈਰਾਨ ਹੋਇਆ ਪਿਆ, ਨਮਾਜ਼ ਪੜ੍ਹਨ ਲੱਗਿਆ ਅੰਮ੍ਰਿਤ ਵੇਲੇ ਦੀ, ਮਰੀਦ ਪਿੱਛੇ ਨੇ ਸਾਰੇ, ਅਤੇ ਹਨੇਰਾ ਮੂੰਹ ਇੱਧਰ ਕਰ ਲਿਆ ਚੜ੍ਹਦੇ ਵੱਲ। ਮਰੀਦਾਂ ਨੇ ਕਿਹਾ, ਕਹਿਣ ਲੱਗੇ ਮੁਰਸ਼ਿਦ ਤੁਸੀਂ ਮੂੰਹ ਇੱਧਰ ਕਰ ਰਹੇ ਹੋ, ਇੱਧਰ ਹੈ ਮਗਰ ਪੱਛਮ ਤਾਂ ਇੱਧਰ ਹੈ। ਉਹ ਕਹਿੰਦੇ ਅੱਜ ਪੱਛਮ ਬਦਲ ਗਈ, ਅੱਜ ਪੱਛਮ ਇੱਧਰ ਆ ਗਈ, ਪੂਰਬ ਵਿੱਚ ਆ ਗਈ। ਅਤੇ ਇੱਕ ਆਪ ਪਰਮੇਸ਼ ਖਲਾਵਨ ਤਾਲਾ ਦਾ ਖਾਸ ਖਾਸ ਐਸਾ ਵੱਡਾ ਮਹਾਂਪੁਰਸ਼ ਆ ਰਿਹਾ ਜਿਹਦੇ ਅੱਗੇ ਸਾਰੀ ਦੁਨੀਆ ਨੇ ਸਿਜਦੇ ਕਰਨੇ ਅਤੇ ਮੈਂ ਉਹਨੂੰ ਦੇਖ ਕੇ ਸਿਜਦਾ ਕੀਤਾ। ਤੁਸੀਂ ਵਿਸ਼ਵਾਸ ਨਾ ਤੋੜਿਓ, ਤੁਹਾਨੂੰ ਅੱਖਾਂ ਨਾਲ ਦਰਸ਼ਨ ਕਰਾਉਂ। ਉਸੇ ਵੇਲੇ ਚੱਲ ਪਿਆ, 3 ਮਹੀਨੇ ਲੱਗ ਗਏ ਉਹਦੇ ਪੌਂਡੇ ਸਾਹਿਬ ਆਪਣੇ ਪਟਨੇ ਸਾਹਿਬ ਪਹੁੰਚਣ ਵਾਸਤੇ। ਜਾ ਕੇ ਬੇਨਤੀ ਕੀਤੀ ਮਾਤਾ ਗੁਜਰੀ ਜੀ ਨੂੰ ਅਤੇ ਮਾਮਾ ਤ੍ਰਿਪਾਲ ਜੀ ਨੂੰ ਕਿ ਮੈਨੂੰ ਦਰਸ਼ਨ ਕਰਾਓ, ਅੱਲਾ ਖਾਸ ਆਇਆ ਮਨੁੱਖੀ ਜੁੱਸੇ ਦੇ ਅੰਦਰ ਅਤੇ ਮੈਂ ਦਰਸ਼ਨ ਕਰੇ ਬਗੈਰ ਨਹੀਂ ਜਾ ਸਕਦਾ। ਕਹਿਣ ਲੱਗੇ ਪੰਜਾਬ ਤੋਂ ਆਇਆ, ਸੋਚਣ ਲੱਗੇ ਵੀ ਇਹਦਾ ਆਇਆ ਪੰਜਾਬ ਤੋਂ, ਕੋਈ ਚਾਲ ਨਾ ਹੋ ਜਾਵੇ। ਕਹਿਣ ਲੱਗੇ ਦਰਸ਼ਨ ਨਹੀਂ ਅਸੀਂ ਕਰਾ ਸਕਦੇ। ਕਹਿੰਦਾ ਫਿਰ ਮੇਰਾ ਵੀ ਜਿਉਣਾ ਔਖਾ, ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਣ। ਹੁਣ ਤਾਂ ਮੈਂ ਦਰਸ਼ਨ ਕਰੂੰਗਾ ਤਾਂ ਕੁਛ ਖਾਊਂ ਨਹੀਂ, ਇੱਥੇ ਹੀ ਪ੍ਰਾਣ ਛੱਡ। ਚੇਲਿਆਂ ਸਮੇਤ ਬਹਿ ਗਿਆ। 24 ਘੰਟੇ ਬੀਤ ਗਏ। ਅੰਦਰ ਵਿਚਾਰ ਹੋਣ ਲੱਗ ਗਈ ਵੀ 24 ਘੰਟੇ ਹੋ ਗਏ, ਨਾ ਪਾਣੀ ਪੀਂਦਾ ਨਾ ਰੋਟੀ ਖਾਂਦਾ, ਮੰਜ਼ਲਾਂ ਮਾਰ ਮਾਰ ਕੇ ਆਇਆ ਵੀ ਕੀ ਕਰਿਆ ਜਾਵੇ। ਦੂਸਰਾ ਦਿਨ ਫੇਰ ਲੰਘ ਗਿਆ, 48 ਘੰਟੇ ਬੈਠੇ ਨੂੰ। ਕਹਿੰਦਾ ਦਰਸ਼ਨ ਕਰਾ ਦਿਓ। ਦਰਸ਼ਨ ਨਾ ਕਰਾਏ ਮੈਂ ਨਹੀਂ ਜਾਣਾ, ਮੈਂ ਇੱਥੇ ਸਰੀਰ ਛੱਡ ਦੇਣਾ ਆਪਣਾ। ਅਖੀਰ ਫੈਸਲਾ ਹੋਇਆ, ਖੁੱਲ੍ਹੇ ਮੈਦਾਨ ਦੇ ਅੰਦਰ ਖੁੱਲ੍ਹਾ ਦਲਾਨ ਸੀ, ਉਹਦੇ ਅੰਦਰ ਚਾਨਣੀ ਲਾਈ ਗਈ, ਮਖਮਲ ਦੇ ਗਦੈਲੇ ਵਿਛਾਏ ਗਏ, ਬਹੁਤ ਸਜਾ ਕੇ ਮਾਮਾ ਕਿਰਪਾਲ ਜੀ ਬਾਹਾਂ 'ਤੇ ਚੱਕ ਕੇ ਜਦ ਦਸ਼ਮੇਸ਼ ਜੀ ਨੂੰ ਲਿਆਏ, ਲੰਮਾ ਪੈ ਕੇ ਸਿਜਦੇ ਕਰਨ ਲੱਗ ਗਏ। ਸਾਰੇ ਮਰੀਜ਼ ਲੰਮੇ ਪੈ ਗਏ। ਕਰ ਲਓ ਕਹਿੰਦਾ ਅੱਲਾਹ ਤਾਲਾ ਦੇ ਦਰਸ਼ਨ ਆਈਏ। ਉਸ ਵੇਲੇ 2 ਬਰਤਨ ਮੰਗਾ ਲਏ, ਮਠਿਆਈ ਉਹਨਾਂ 'ਚ ਰੱਖ ਲਈ, ਇਹ ਜਾਣਨ ਵਾਸਤੇ ਹੇ ਪਾਤਸ਼ਾਹ ਤੂੰ ਇਸਲਾਮ ਵਾਲਿਆਂ ਦਾ ਪੱਖ ਕਰੇਗਾ ਜਾਂ ਹਿੰਦੂਆਂ ਦਾ ਕਰੇਗਾ, ਕਿਉਂਕਿ ਹਿੰਦੂਆਂ ਦੇ ਉੱਤੇ ਬੜੇ ਜ਼ੁਲਮ ਹੋਏ ਨੇ, ਇਹਨਾਂ ਦਾ ਜਿਹੜਾ ਧਰਮ ਹੈ ਬੜਾ ਖਤਰੇ 'ਚ ਪਿਆ ਹੋਇਆ, ਜਨੇਊ ਲੈ ਰਹੇ ਨੇ, ਇਹਨਾਂ ਦੀ ਮਦਦ ਕਰੇਗਾ ਜਾਂ ਤੂੰ ਕਰੇਗਾ ਇਸਲਾਮ ਵਾਲਿਆਂ ਦੀ, ਇਹਨਾਂ ਨੂੰ ਜ਼ਾਲਮ ਛੱਡ ਕੇ ਕਿਤੇ ਛੱਡ ਤਾਂ ਨਹੀਂ ਦੇਵੇਂਗਾ। ਜ਼ਾਲਮ ਰਾਜਾ ਹੋ ਸਕਦਾ, ਆਮ ਬੰਦਾ ਜ਼ਾਲਮ ਨਹੀਂ ਹੁੰਦਾ, ਕਿਸੇ ਕੌਮ ਦਾ ਵੀ ਕਿਉਂ ਨਾ ਹੋਵੇ। ਸੋ ਉਸ ਵੇਲੇ 2 ਬਰਤਨ ਲਿਆਏ, ਲਿਆ ਕੇ ਮਹਾਰਾਜ ਦੇ ਸਾਹਮਣੇ ਦੋਵੇਂ ਪਾਸੇ ਰੱਖ ਦਿੱਤੇ। ਮਹਾਰਾਜ ਜੀ ਨੇ ਜਿਸ ਵਕਤ ਉਹਨੇ ਰੱਖ ਕੇ ਹਟਿਆ, ਐਂ ਉਹਦੇ ਵੱਲ ਦੇਖਿਆ ਜਿਵੇਂ ਬਹੁਤ ਵੱਡਾ ਸਿਆਣਾ ਪੁਰਸ਼ ਦੇਖ ਲੈ, ਭਾਵ ਭਰੇ ਹੋਏ ਨੇਤਰਾਂ ਦੇ ਨਾਲ ਦੀ ਨਾਲ ਉੱਚੀ ਉੱਚੀ ਹੱਸ ਪਏ, ਮੁਸਕਰਾਏ ਨਹੀਂ, ਖਿੜਖਿੜਾ ਕੇ ਹੱਸ ਪਏ। ਹੱਸ ਕੇ ਦੋਵੇਂ ਬਾਹਾਂ ਚੱਕੀਆਂ, ਇੱਕ ਇੱਧਰ ਰੱਖਤੀ ਇੱਕ ਇੱਧਰ, ਸਿਜਦਾ ਕਰਤਾ ਉਹਨੇ। ਕਹਿੰਦਾ ਪੈਗੰਬਰ ਆ ਗਿਆ ਕਲਯੁਗ ਨੂੰ ਤਾਰਨਾ। ਉਹ ਮੁਸਲਮਾਨ ਸੀ, ਫਿਰ ਇੱਥੇ ਲਖਨੌਰ ਆਏ, ਸਿਜਦਾ ਕਰਨ ਵਾਲਾ ਵੱਡਾ ਪੀਰ ਮੁਸਲਮਾਨ ਸੀ, ਕਹਿਣ ਲੱਗਿਆ ਸਿਜਦਾ ਕਰਦਾ। ਕਹਿਣ ਲੱਗਿਆ ਮੈਂ ਜਦ ਖੁਦਾਵੰਦ ਤਾਲਾ ਦੀ ਦਰਗਾਹ 'ਚ ਜਾਂਦਾ, ਉੱਥੇ ਵੱਡੇ ਵੱਡੇ ਰਿਸ਼ੀ ਮੁਨੀ, ਇਹ ਧਰਤੀ ਦੇ ਨਹੀਂ ਹੋਰ ਹਜ਼ਾਰਾਂ ਧਰਤੀਆਂ ਨੇ, ਜਦੋਂ ਅੱਲਾਹ ਤਾਲਾ ਦੇ ਪਾਸ ਗੱਲ ਕਰਦੇ ਨੇ ਤਾਂ ਇਹੀ ਦਰਵਾਜ਼ੇ ਉੱਤੇ ਖੜ੍ਹਾ ਹੁੰਦਾ, ਸਾਡੀ ਮੁਲਾਕਾਤ ਇਹੀ ਕਰਾਉਂਦੇ ਨੇ, ਅਤੇ ਮੈਂ ਅੱਜ ਇਨਸਾਨੀ ਜੁੱਸੇ 'ਚ ਦੇਖੇ। ਉਹਦੇ ਬਾਅਦ ਪੌਂਡੇ ਸਾਹਿਬ ਦੀ ਲੜਾਈ ਹੁੰਦੀ ਹੈ, 500 ਪਠਾਨ ਸਾਥ ਛੱਡ ਕੇ ਗੁਰੂ ਸਾਹਿਬ ਦਾ, 400 ਰਾਜਿਆਂ ਨਾਲ ਜਾ ਲੜਦਾ, ਫੌਜ ਦੀ ਤਾਕਤ ਘੱਟ ਜਾਂਦੀ। ਉਸ ਵੇਲੇ 700 ਮਰੀਦ ਲੈ ਕੇ, ਆਪਣੇ ਪੁੱਤਰ ਲੈ ਕੇ, ਰਿਸ਼ਤੇਦਾਰ ਲੈ ਕੇ ਬੁੱਧੂ ਸ਼ਾਹ ਇੱਕ ਪਾਸਿਓਂ ਲੜਾਈ ਸ਼ੁਰੂ ਕਰ ਦਿੰਦਾ। 2 ਪੁੱਤਰ ਉਹਦੇ ਸ਼ਹੀਦ ਹੋ ਜਾਂਦੇ ਨੇ, 300 ਮਰੀਦ ਸ਼ਹੀਦ ਹੋ ਜਾਂਦਾ। ਜੇ ਪਿਆਰ ਨਾ ਹੁੰਦਾ ਉਹਦਾ ਗੁਰੂ ਸਾਹਿਬ ਨਾਲ, ਕੋਈ ਬੰਦਾ ਹੈ ਜਿਹੜਾ ਪੁੱਤਰਾਂ ਦੀ ਕੁਰਬਾਨੀ ਦੇ ਦੇਵੇ? ਕਦੇ ਅਸੀਂ ਬੁੱਧੂ ਸ਼ਾਹ ਨੂੰ ਯਾਦ ਕਰਦੇ ਹਾਂ ਉਸ ਵੀ ਕਿੰਨੀ ਖਾਮੋਸ਼ੀ ਦੇ ਨਾਲ ਕੁਰਬਾਨੀ ਦੇਤੀ ਗੁਰੂ ਦਸ਼ਮੇਸ਼ ਪਿਤਾ ਦੇ ਵਾਸਤੇ। ਸੋ ਉਹ ਗੁਰੂ ਇਹ ਗੱਲ ਨਹੀਂ ਕਹਿ ਸਕਦਾ। ਉਹਦੇ ਬਾਅਦ ਜਦ ਗੁਰੂ ਮਹਾਰਾਜ ਸਰਸੇ ਤੋਂ ਪਾਰ ਹੁੰਦੇ ਨੇ, ਕਿੱਥੇ ਜਾਂਦੇ ਨੇ, ਆ ਰੋਪੜ ਕੋਟਲੇ ਨਜਾਂਦਨ ਨਿਹੰਗ ਕੋਟਲੇ, ਉਹ ਜਿਹੜਾ ਕਿਲੇਦਾਰ ਪਠਾਨ ਹੈ ਉਹ ਗੁਰੂ ਮਹਾਰਾਜ ਨੂੰ ਅੰਦਰ ਪਨਾਹ ਦਿੰਦਾ। ਅਤੇ ਜਦੋਂ ਤਲਾਸ਼ੀ ਆਉਣ ਲੱਗਦੀ ਹੈ ਕਿਲੇ ਦੀ, ਉਸ ਕਮਰੇ 'ਚ ਜਿੱਥੇ ਗੁਰੂ ਸਾਹਿਬ ਮਹਾਰਾਜ ਸੀਗੇ, ਉਸ ਵੇਲੇ ਤਲਵਾਰ ਲਈ ਖੜ੍ਹਾ, ਕਹਿਣ ਲੱਗਿਆ ਮੇਰੇ ਟੁਕੜੇ ਕਰ ਦਿਓ, ਮੈਂ ਅੰਦਰ ਨਹੀਂ ਜਾਣ ਦੇਣਾ, ਮੇਰਾ ਦਾਮਾਦ ਬੈਠਾ ਇੱਥੇ। ਦਾਮਾਦ ਕਿਹਾ ਉਸ, ਚਲੇ ਗਏ ਛੱਡ ਕੇ। ਲੜਕੀ ਨੂੰ ਪਤਾ ਲੱਗਿਆ ਕਿ ਮੇਰੇ ਪਿਤਾ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਮੇਰਾ ਦਾਮਾਦ ਬੈਠਾ ਹੈ, ਉੱਥੇ ਗੁਰੂ ਦਸ਼ਮੇਸ਼ ਪਿਤਾ ਸੀ। ਕਹਿੰਦੀ ਅੱਬਾ ਜਾਨ, ਹੁਣ ਮੇਰੇ ਵਾਸਤੇ ਰਿਸ਼ਤਾ ਨਾ ਕਰਾਉਣੀ, ਮੈਂ ਨਹੀਂ ਵਿਆਹ ਕਰਾਉਣਾ, ਤੇਰੇ ਮੁੱਖ ਤੋਂ ਨਿਕਲ ਗਿਆ। ਉਹ ਸਰਸੇ ਤੋਂ ਪਾਰ ਹੋਏ ਨੇ, ਕਿੱਡਾ ਇਨਾਮ ਮਿਲਣਾ ਸੀ ਉਸਨੂੰ। ਮਾਛੂ ਵਾਲੇ ਆ ਕੇ महाराज नूं उस वेले कौन कौन आ के सेवा करदा, गनी खां नवी खां ते ओ सैयद नूर अहमद किले दे घेरे दे विचों महाराज नूं बाहर कढ़दे ने। महाराज दे राय कल्ले दे कोल जांदे ने जो मुसलमान हाकम है। सूबा सरंद ने चिट्ठी लिखी कहण लग्या राय साहब बहुत वड्डे मारके दी बात होई, गुरु गोबिंद सिंह जिहड़ा किसे दे काबू नहीं आया, अज तेरे ते भरोसा करी बैठा है, तू उहनूं गिरफ्तार करा दे तैनूं होर राज वड्डा मिलेगा, तेरी पदवी उच्ची होएगी। जवाब दिता कहण लग्या नवाब साहब मेरी सारी रियाया इहनां नूं पीरां वांगण मंनदी है, जिवें पीर मुर्शदां दे वास्ते मुरीद जाना अंग अंग कटा दिंदे ने, जद तक मेरी रियाया दा आखिरी बंदा जिउंदा है गुरु गोबिंद सिंह वल कोई झाक नहीं सकदा। अज कोई राजा कह के दिखावे तां सेंटर दे खिलाफ। सो इहनां गल्लां नूं असीं नज़रअंदाज करके गुरु महाराज की शख्सियत नूं छोटा कर दिंदे। गुरु महाराज निर्वैर सी, उहनां दे सारे कौतक निर्वैर सी, किसे नाल वैर नहीं सी उहनां दा। सब दा सतगुरु सब दा भला मनाएगा, सारे संसार का सतगुरु भला मना। लड़ाई लगी हुई है आनंदपुर साहब की, घेरा बहुत जबरदस्त पिया है, उस वेले थोड़े सिंह बाकी बच गए। 6 महीने लगातार घेरा पे नूं हो गए, सिंघां ने पत्ते तोड़ तोड़ के उबाल के खा ले, भुख दे नाल युद्ध कर रहे थे। ते अज रोपड़ का एक ਵੱਡਾ ਪਠਾਨ ਸੀ ਜਿਹਦਾ ਨਾਮ ਮੁਗਲ ਖਾਨ ਸੀ, ਜਰਨੈਲ ਸੀ, ਕਹਿਣ ਲੱਗਿਆ ਓ ਯਾਰੋ ਕਿੰਨੇ ਕੁ ਬੰਦੇ ਅੰਦਰ ਹੋਣੇ ਨੇ, ਆਪਾਂ 10 ਲੱਖ ਬੰਦੇ ਬਾਹਰ ਬੈਠੇ ਹਾਂ, ਗੁਰੂ ਕਾਬੂ ਫੜ ਨਹੀਂ ਹੁੰਦਾ, ਜੇ ਆਪਣਾ 10,000-20,000 ਮਰ ਜੂ ਤਾਂ ਵੀ ਕੀ ਹੋਊਗਾ, ਮੈਨੂੰ ਦਿਓ ਕਮਾਂਡ ਮੈਂ ਅੱਜ ਲਿਆਉਣਾ ਫੜ ਕੇ। ਹਮਲਾ ਬਹੁਤ ਭਾਰੀ ਕਰ ਦਿੱਤਾ, ਬੜਾ ਯੁੱਧ ਹੁੰਦਾ ਰਿਹਾ ਸਾਰਾ ਦਿਨ, ਪੈਰ ਨਾ ਲੱਗੇ ਇਹਨਾਂ ਦੇ। ਅਖੀਰ ਗੁਰੂ ਮਹਾਰਾਜ ਨੇ ਸਾਰੇ ਸਿੰਘਾਂ ਨੂੰ ਬੁਲਾਇਆ, ਜ਼ਖਮੀਆਂ ਦੀ ਸੰਭਾਲ ਹੋ ਰਹੀ ਆ, ਮਹਾਰਾਜ ਕਹਿੰਦੇ ਡੇਰੇ ਗਏ ਉੱਥੇ ਘਟਈਆ ਹੈ ਨਹੀਂ, ਰਾਤ ਦੇ 10 ਵਜੇ ਹੋਏ ਨੇ, ਮੈਦਾਨੇ ਜੰਗ ਚ ਆਏ, ਉੱਥੇ ਕੰਨ ਲਾ ਕੇ ਸੁਣਨ ਲੱਗੇ ਵੀ ਕੋਈ ਆਵਾਜ਼ ਆ ਰਹੀ ਹੈ ਇਸ ਤਰ੍ਹਾਂ ਦੀ, ਪੜ੍ਹੋ ਸਾਰੇ ਪਿਆਰ ਪਛਾਣ ਲਈ ਆਵਾਜ਼ ਕਿ ਆਵਾਜ਼ ਘਨੱਈਏ ਦੀ ਹੈ। ਉਹ ਸ਼ਹਿਰ ਨੂੰ ਚੱਲ ਪੈਂਦੇ ਨੇ, ਅੱਗੇ ਜਾ ਕੇ ਕੀ ਦੇਖਦੇ ਨੇ, ਇੱਕ ਜ਼ਖਮੀ ਦਾ ਸਿਰ ਚੱਕ ਕੇ ਆਪਣੇ ਪੱਟ 'ਤੇ ਰੱਖਿਆ ਹੋਇਆ, ਮੂੰਹ ਚੁੰਗਲਾਂ ਪਾਈਆਂ, ਦੰਦਲ ਖੋਲ੍ਹੀ ਹੈ ਅਤੇ ਆਪਣੀ ਮਸ਼ਕ ਦੇ ਵਿੱਚੋਂ ਪਾਣੀ ਪਾ ਰਹੇ। ਪਾਣੀ ਪੀਣ ਵਾਲੇ ਨੂੰ ਸੁਰਤ ਆਈ, ਸੁਰਤ ਆਉਂਦੀ ਸਾਰ ਕਹਿਣ ਲੱਗਿਆ, ਕੌਣ ਹੈ ਤੂੰ ਜੋ ਮੈਨੂੰ ਪਾਣੀ ਪਿਲਾ ਰਿਹਾ? ਮੈਂ ਤੈਨੂੰ ਬਹੁਤ ਵੱਡਾ ਇਨਾਮ ਦੇਣਾ ਚਾਹਾਂਗਾ, ਕਿਉਂਕਿ ਮੈਂ ਜਰਨੈਲ ਹਾਂ ਇਸ ਫੌਜ ਦਾ, ਮੁਗਲ ਖਾਨ। ਅਤੇ ਉਸ ਵੇਲੇ ਭਾਈ ਕਨੱਈਆ ਕਹਿਣ ਲੱਗਿਆ, ਕਹਿੰਦਾ ਖਾਨ ਸਾਹਿਬ, ਮੈਂ ਤਾਂ ਗੁਰੂ ਗੋਬਿੰਦ ਸਿੰਘ ਦਾ ਇੱਕ ਗਰੀਬੜਾ ਜਿਹਾ ਸਿੱਖ ਹਾਂ, ਅਧਨਾ ਜਿਹਾ ਸਿੱਖ। ਕਹਿੰਦਾ ਗੁਰੂ ਗੋਬਿੰਦ ਸਿੰਘ ਦਾ? ਤੈਨੂੰ ਨਹੀਂ ਪਤਾ ਕਿ ਮੈਂ ਅੱਜ ਗੁਰੂ ਗੋਬਿੰਦ ਸਿੰਘ ਨੂੰ ਫੜਨ ਦਾ ਇਰਾਦਾ ਪਰਨ ਕਰਕੇ ਆਇਆ ਸੀ, ਅਤੇ ਤੂੰ ਮੈਨੂੰ ਪਾਣੀ ਪਿਲਾ ਰਿਹਾ ਸਿੱਖਾ? ਕਹਿਣ ਲੱਗਿਆ ਖਾਨ ਸਾਹਿਬ, ਮੇਰੇ ਗੁਰੂ ਦਾ ਕਿਸੇ ਨਾਲ ਵੈਰ ਨਹੀਂ ਹੈ, ਮੇਰੇ ਗੁਰੂ ਦਾ ਸਭ ਨਾਲ ਪਿਆਰ ਹੈ। ਜਿਉਂ ਕਰ ਨਿਰਮਲ ਆਰਸੀ ਜਗ ਵੇਖਣ ਵਾਲਾ, ਜਿਹਾ ਮੂੰਹ ਕਰ ਪਾਲੀਆ ਤੇ ਉਹ ਵੇਖਾ ਲਾ। ਕੋਈ ਦੁਸ਼ਮਣੀ ਦਾ ਖਿਆਲ ਕਰਕੇ ਆਉਂਦਾ ਉਹਨੂੰ ਉਸ ਤਰ੍ਹਾਂ ਦੇ ਦਰਸ਼ਨ ਹੁੰਦੇ, ਪਿਆਰ ਵਾਲਾ ਹੁੰਦਾ ਪਿਆਰ ਉਹਨੇ ਸ਼ੀਸ਼ੇ ਦੇ ਸਾਹਮਣੇ ਜਿਹਾ ਜਿਹਾ ਕੋਈ ਮੂੰਹ ਕਰਕੇ ਕਰਦਾ ਹੈ, ਉਹ ਜਿਹਾ ਹੀ ਮੂੰਹ ਉਹਨੂੰ ਸ਼ੀਸ਼ੇ 'ਚ ਨਜ਼ਰ ਆਉਂਦਾ। ਪਰ ਸਾਨੂੰ ਗੁਰੂ ਜਿਹੜੀ ਗੱਲ ਕਰਦਾ ਹੈ, ਉਹ ਗੱਲ ਇਸ ਤੋਂ ਬੜੀ ਉੱਚੀ ਹੈ। ਕਹਿੰਦਾ ਉਹ ਕਿਹੜੀ ਗੱਲ ਹੈ? ਉਹ ਕਹਿੰਦਾ ਸਾਡੇ ਗੁਰੂ ਦੇ ਫਰਮਾਨ ਜਿਹੜੇ ਨੇ ਉਹ ਤਾਂ ਖਾਲਸਾ ਵੀ ਇਸ ਤਰ੍ਹਾਂ ਨੇ, ਨੰਦ ਸੇ ਬਗਾਨਾ ਜੀ ਬਗਾਨਾ ਸਗਲ ਸੰਗ ਹਮਕੋ ਬਣ। ਕਹਿੰਦੇ ਸਾਡਾ ਗੁਰੂ ਕਹਿੰਦਾ ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ, ਬਾਬਾ ਵੈਰ ਨਾ ਕਰੀਏ ਕਾਹੂ, ਘੱਟ ਘੱਟ ਅੰਤਰ ਬਰਮ ਸਮਾਂ।